ਨਾਮ ਕਿਵੇਂ ਜਪਣਾ ਹੈ। ਸਾਰੀ ਗੁਰੂ ਕੀ ਬਾਣੀ ਨਾਮ ਜਪਣ ਵਾਸਤੇ ਹੀ ਜੀਵ ਨੂੰ ਪ੍ਰੇਰਣਾ ਦਿੰਦੀ ਹੈ। ਸਾਡੇ ਜੀਵਨ ਦਾ ਮਨੋਰਥ ਵੀ ਕੇਵਲ ਨਾਮ ਜਪਣ ਦਾ ਹੀ ਹੈ, ਜਿਸ ਨੂੰ ਗੁਰਦੇਵ ਪੰਜਵੇਂ ਪਾਤਸ਼ਾਹ ਜੀ ਨੇ ਰਹਿਰਾਸ ਦੇ ਪਾਠ ਵਿੱਚ ਅੰਕਿਤ ਕਰਕੇ ਹਰ ਗੁਰਸਿੱਖ ਨੂੰ ਇਹ ਸੰਦੇਸ਼ ਨਿਤ ਦੇਣਾ ਕੀਤਾ ਹੈ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤਥਾ ਰਾਗ ਮਲਾਰ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਵਚਨ ਹੈ, ਪ੍ਰਾਣੀ ਇੱਕੋ ਨਾਮ ਤੇ ਆਵੋ, ਆਪਣੀ ਪਤ ਸੇਤੀ ਘਰ ਜਾਵੋ। ਅਸੀਂ ਨਾਮ ਜਪ ਦੇ ਸਾਧਨ ਦੁਆਰਾ ਆਪਣੇ ਮੂਲ ਨਾਲ ਜੁੜਨਾ ਹੈ। ਸਾਡੇ ਸਰੀਰ ਦਾ ਮੂਲ ਹੈ ਮਨ, ਮਨ ਦਾ ਮੂਲ ਹੈ ਆਤਮਾ, ਤੇ ਆਤਮਾ ਦਾ ਮੂਲ ਹੈ ਪਰਮ ਆਤਮਾ। ਪਰਮ ਆਤਮਾ ਅਤੇ ਸ਼ਬਦ ਓਤ ਪੋਤ ਹਨ। ਪਰਮਾਤਮਾ ਦਾ ਰੂਪ ਹੈ ਸ਼ਬਦ, ਸ਼ਬਦ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਆਪ ਜੀ ਕਿਰਪਾ ਕਰਕੇ ਆਪਣੇ ਗੁਰੂ ਪ੍ਰਤੀ ਦੱਸਣਾ ਕਰੋ, ਤੁਹਾਡਾ ਗੁਰੂ ਕੌਣ ਹੈ, ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਜੋ ਸਿੱਧ ਗੋਸ਼ਟ ਵਿੱਚ ਦਰਜ ਹੈ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਸਿੱਧਾਂ ਵੱਲੋਂ ਸਵਾਲ ਸੀ। ਸਤਿਗੁਰਾਂ ਨੇ ਇਸ ਪੁੱਛ ਦੇ ਵਿੱਚ ਉੱਤਰ ਵਿੱਚ ਕਿਹਾ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿੱਥੇ ਸਾਡੇ ਸਤਿਗੁਰਾਂ ਦਾ ਗੁਰੂ ਸ਼ਬਦ ਹੈ, ਉੱਥੇ ਸਤਿਗੁਰੂ ਜੀ ਨੇ ਗੁਰਸਿੱਖਾਂ ਦਾ ਗੁਰੂ ਵੀ ਸ਼ਬਦ ਨੂੰ ਹੀ ਥਾਪਿਆ ਹੈ ਅਤੇ ਸੁਰਤ ਨੂੰ ਸ਼ਬਦ ਦਾ ਚੇਲਾ ਬਣਾ ਕੇ ਸ਼ਬਦ ਨਾਲ ਸੰਬੰਧ ਕਾਇਮ ਕਰਨ ਲਈ ਪ੍ਰੇਰਣਾ ਦਿੱਤੀ ਹੈ। ਸਿੱਧਾਂ ਨੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇੱਕ ਹੋਰ ਸਵਾਲ ਕਰਕੇ ਪੁੱਛਿਆ ਸੀ ਕਿ ਹੇ ਅਤੀਤ ਗੁਰੂ ਨਾਨਕ, ਸੰਸਾਰ ਇੱਕ ਬਹੁਤ ਵਿਸ਼ਾਲ ਡਰਾਉਣਾ ਸਮੁੰਦਰ ਹੈ, ਇਸ ਭਿਆਨਕ ਸਮੁੰਦਰ ਤੋਂ ਕਿਵੇਂ ਪਾਰ ਉਤਰ ਸਕੀਦਾ ਹੈ। ਦੁਨੀਆਂ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਔਧੂ ਨਾਨਕ ਦੇਹੋ ਸੱਚਾ ਵਿਚਾਰ। ਸਿੱਧਾਂ ਦੇ ਸਵਾਲ ਦਾ ਉੱਤਰ ਦਿੰਦੇ ਹੋਏ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਮਾਰਗ ਦਰਸ਼ਨ ਕਰਕੇ ਯੁਕਤੀ ਦੱਸੀ ਕਿ ਠੀਕ ਹੈ, ਸੰਸਾਰ ਬਹੁਤ ਭਿਆਨਕ ਸਮੁੰਦਰ ਹੈ, ਇਸ ਵਿੱਚੋਂ ਤਰਨ ਲਈ ਗੁਰੂ ਤੋਂ ਅਗਵਾਈ ਲੈਣੀ ਹੈ। ਸੰਸਾਰ ਸਮੁੰਦਰ ਤੋਂ ਡਰ ਕੇ ਬਾਹਰ ਜੰਗਲਾਂ ਵਿੱਚ ਭੱਜ ਕੇ ਨਹੀਂ ਜਾਣਾ, ਸਗੋਂ ਕਮਲ ਫੁੱਲ ਅਤੇ ਮੁਰਗਾਬੀ ਤੋਂ ਸਿੱਖਿਆ ਲੈ ਕੇ ਸੰਸਾਰ ਵਿੱਚ ਰਹਿਣ ਦੀ ਜਾਚ ਸਿੱਖਣੀ ਹੈ। ਜਿਵੇਂ ਕੌਲ ਫੁੱਲ ਪਾਣੀ ਵਿੱਚੋਂ ਪੈਦਾ ਹੁੰਦਾ ਹੈ, ਪਾਣੀ ਵਿੱਚ ਰਹਿੰਦਾ ਹੈ, ਪਾਣੀ ਹੀ ਉਸਦਾ ਜੀਵਨ ਆਧਾਰ ਹੈ, ਪਰ ਕੌਲ ਫੁੱਲ ਪਾਣੀ ਦੀ ਸਤਹ ਤੋਂ ਉੱਪਰ ਰਹਿੰਦਾ ਹੈ। ਜੇ ਪਾਣੀ ਦੀ ਸਤਹ ਉੱਚੀ ਹੋ ਜਾਵੇ ਤਾਂ ਕੌਲ ਫੁੱਲ ਵੀ ਹੋਰ ਉੱਚਾ ਹੋ ਜਾਂਦਾ ਹੈ। ਜੇ ਕਿਤੇ ਐਸਾ ਸਮਾਂ ਵੀ ਆ ਬਣੇ ਕਿ ਪਾਣੀ ਕੌਲ ਫੁੱਲ ਦੇ ਉੱਪਰੋਂ ਦੀ ਲੰਘ ਜਾਵੇ, ਪਰ ਕਮਲ ਫੁੱਲ ਫੇਰ ਵੀ ਅਭਿੱਜ ਹੀ ਰਹਿੰਦਾ ਹੈ, ਪਾਣੀ ਦਾ ਅਸਰ ਨਹੀਂ ਕਬੂਲਦਾ। ਇਸੇ ਤਰ੍ਹਾਂ ਮੁਰਗਾਬੀ ਵੀ ਪਾਣੀ ਵਿੱਚ ਹੀ ਸਾਰਾ ਜੀਵਨ ਬਤੀਤ ਕਰਦੀ ਹੈ, ਪਰ ਜਦੋਂ ਜੀ ਚਾਹੇ ਪਾਣੀ ਵਿੱਚੋਂ ਉਡਾਰੀ ਮਾਰ ਜਾਂਦੀ ਹੈ। ਇਸੇ ਤਰ੍ਹਾਂ ਸੰਸਾਰ ਪਰਿਵਾਰ ਘਰ ਬਾਰ ਦੀਆਂ ਡਿਊਟੀਆਂ ਨਿਭਾਉਂਦੇ ਹੋਏ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖਣਾ ਹੈ, ਸੁਰਤ ਨੂੰ ਸੰਸਾਰ ਨਾਲ ਨਹੀਂ ਜੋੜਨਾ। ਜਿਸ ਦੀ ਸੁਰਤ ਸ਼ਬਦ ਨਾਲ ਜੁੜੀ ਰਹੇਗੀ, ਉਸ ਨੂੰ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੀ ਲਖਤਾ ਹੋ ਜਾਵੇਗੀ, ਸੰਸਾਰ ਭਵਜਾਲ ਉਸਦਾ ਕੁਝ ਵੀ ਵਿਗਾੜ ਨਹੀਂ ਸਕੇਗਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਨ ਕੀਤਾ, ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਪ੍ਰੋਫੈਸਰ ਪੂਰਨ ਸਿੰਘ ਜੀ ਜਿਸ ਵੇਲੇ ਭਾਈ ਵੀਰ ਸਿੰਘ ਜੀ ਦੀ ਸੰਗਤ ਦੁਆਰਾ ਸੰਨਿਆਸ ਤਿਆਗ ਕੇ ਗੁਰਮਤਿ ਦੇ ਧਾਰਨੀ ਬਣ ਗਏ, ਇੱਕ ਦਿਨ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਛੋਟੇ ਛੋਟੇ ਬੱਚਿਆਂ ਨਾਲ ਖੇਡ ਰਹੇ ਸਨ। ਖੇਡ ਵਿੱਚ ਮਗਨ ਬੱਚਿਆਂ ਨਾਲ ਬੱਚੇ ਹੀ ਬਣੇ ਹੋਏ ਸਨ। ਇੱਕ ਸੰਨਿਆਸੀਆਂ ਦੀ ਟੋਲੀ, ਜੋ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਵੀ ਜਾਣਦੀ ਸੀ, ਉਹ ਰਸਤੇ ਲੰਘੇ ਜਿੱਥੇ ਪ੍ਰੋਫੈਸਰ ਸਾਹਿਬ ਬੱਚਿਆਂ ਨਾਲ ਖੇਡ ਰਹੇ ਸਨ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਬੱਚਿਆਂ ਨਾਲ ਬੱਚੇ ਬਣ ਕੇ ਵੇਖ ਉਹਨਾਂ ਟਕੋਰ ਕੀਤੀ ਕਿ ਵੇਖੋ, ਇਹੋ ਜਿਹੇ ਵੀ ਦੁਨੀਆਂ ਉੱਤੇ ਸੰਨਿਆਸੀ ਹਨ। ਪਹਿਲਾਂ ਘਰ ਬਾਰ ਪਰਿਵਾਰ ਤਿਆਗ ਸੰਨਿਆਸ ਧਾਰਨ ਕਰ ਲਿਆ, ਮੁੜ ਜਦੋਂ ਮਾਇਆ ਨੇ ਜ਼ੋਰ ਪਾਇਆ, ਘਰ ਵਿੱਚ ਆ ਕੇ ਪਰਿਵਾਰ ਬੱਚਿਆਂ ਨਾਲ ਮੋਹ ਪਿਆਰ ਪਾ ਕੇ ਮਾਇਆ ਵਿੱਚ ਹੀ ਜਕੜੇ ਗਏ। ਇਹ ਤਾਂ ਸੰਨਿਆਸ ਨੂੰ ਵੀ ਕਲੰਕਿਤ ਕਰਨ ਵਾਲੀ ਗੱਲ ਹੈ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਕੰਨਾਂ ਵਿੱਚ ਉਹਨਾਂ ਸੰਨਿਆਸੀਆਂ ਦੀ ਤਰਕ ਦੇ ਬੋਲ ਪੈ ਗਏ। ਆਪ ਬੱਚਿਆਂ ਦੀ ਖੇਡ ਛੱਡ ਕੇ ਉਹਨਾਂ ਸੰਨਿਆਸੀਆਂ ਪਾਸ ਚਲੇ ਗਏ। ਉਹਨਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਭਲਿਓ, ਤੁਸੀਂ ਕਦੇ ਚਿੜੀਆਂ ਨੂੰ ਵੇਖਿਆ ਕਿ ਉਹ ਕਿਵੇਂ ਆਪਣੇ ਬੱਚਿਆਂ ਨਾਲ ਲਾਡ ਲਡਾਉਂਦੀਆਂ, ਆਪਣਾ ਸਿਰ ਮੂੰਹ ਮਿੱਟੀ ਨਾਲ ਮਿੱਟੀ ਕਰ ਲੈਂਦੀਆਂ ਹਨ, ਪਰ ਜਦ ਉਹਨਾਂ ਦਾ ਚਿੱਤ ਚਾਹੁੰਦਾ ਹੈ ਇੱਕਦਮ ਉਡਾਰੀ ਮਾਰ ਕੇ ਆਪਣੇ ਖੰਭਾਂ ਦੀ ਮਿੱਟੀ ਝਾੜ ਕੇ ਪਤਾ ਨਹੀਂ ਕਿੱਥੇ ਚਲੀਆਂ ਜਾਂਦੀਆਂ ਹਨ। ਬੱਚਿਆਂ ਦਾ ਪੋਰਾ ਜਿੰਨਾ ਵੀ ਆਪਣੇ ਮਨ ਵਿੱਚ ਲਗਾਵ ਨਹੀਂ ਰੱਖਦੀਆਂ। ਜਦੋਂ ਬੱਚਿਆਂ ਨਾਲ ਖੇਡਦੀਆਂ ਸਨ, ਖੇਡ ਵਿੱਚ ਪੂਰੀਆਂ ਮਸਤ ਸਨ, ਜਦੋਂ ਛੱਡ ਦਿੱਤਾ, ਉਡਾਰੀ ਮਾਰ ਦਿੱਤੀ, ਨਾ ਖੇਡ ਨਾਲ ਲਗਾਓ ਨਾ ਬੱਚਿਆਂ ਨਾਲ ਮੋਹ ਪਿਆ। ਇਹ ਹੈ ਗੁਰੂ ਨਾਨਕ ਦਾ ਸੰਨਿਆਸ। ਸੰਸਾਰ ਵਿੱਚ ਰਹਿੰਦਿਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ, ਜਦੋਂ ਨਿਰੰਕਾਰ ਨਾਲ ਜੁੜਨਾ, ਫਿਰ ਸਾਰੇ ਕੁਝ ਦੇ ਲਗਾਵ ਨੂੰ ਤਿਆਗ ਦੇਣਾ, ਸੰਸਾਰ ਛੱਡਣਾ ਨਹੀਂ, ਸੰਸਾਰ ਦੀ ਪਕੜ ਛੱਡਣੀ ਹੈ। संसार नहीं छड़ना, संसार दी पकड़ छड़नी है। सतगुरु नानक साहब जी ने विचे ग्रे सदा रहे उदासी, ज्यों कमल रहे विच पानी है, ये जीवन जुगती बख्शिश करके असली सन्यास दे पूरने पाए हैं। जे हठ नाल संसार त्याग भी दिता, परिवार घर बार बच्चों का मोह मन विच घर ही करी बैठा, वह सन्यासी कहदा। गुरु नानक पातशाह जी के मुखारबिंद तो उचारण किए बचन एक साखी राही वाचिए बधेरे स्पष्टता हो जाएगी। एक समय भाई पिरथा ते खेड़ा सोयरी सतगुरु नानक पातशाह जी के दरबार में हाजिर होए। कीर्तन चल रहा सी, झटपट ही दोवां दी सुरत एकाग्र हो गई। कीर्तन की समाप्ति तो पिछों धन गुरु नानक देव पातशाह जी ने भाई पिरथा ते खेड़ा सोयरी नूं पुछया कि भाई किस कामना करके संगत विच आए हो। भाई पिरथा जी ने हाथ जोड़ के बेनती की जी जो आनंद जो रस हुण आ रहा सी इह बणिया रहे, जिवें संसार हुण असत प्रतीत कराया जे इसे तरह प्रतीत हुंदा रहे। सदा अपनी चरण शरण विच रखो, साडा तुहाडे नालों कदे भी विछोड़ा ना पवे। गुरु नानक पातशाह जी ने वचन किया, भाई पिरथा साडे चरण सदा साध संगत विच रहिंदे ने, तुसीं साध संगत करनी। दूसरा शरीर साडा सरगुण है, सरगुण कदी संसार ते सदीवी नहीं रहिंदा। शरीर नाल जुड़ोगे तां विछोड़ा अवश्य होवेगा। शब्द साडा हिरदा है, जे शब्द नाल मिलोगे साडे नालों कदे भी विछड़ोगे ना। गुरमत दा मार्ग है भी बहुत सुख है, गुरमत दे धारनी बनन लई ना घर बार छड़ना है, ना माया छड़नी है, ना सुख आराम छड़ने पैंदे हैं, अते ना ही परिवार अते बच्चों का त्याग करना पैंदा है। सारे सुख आराम मानते हुए संसारक ड्यूटियां निभाते हुए सुरती नूं प्रभु चरणा नाल जोड़ना है। औखा इस करके है क्योंकि यह मार्ग बहुत सूखम अते गाकड़ा है। दृष्टमान विच रहिंदे आं, स्थूल विच विचरदे आं, दृष्टमान दी अते स्थूल माया दी पकड़ छड़नी पैंदी है। धन पदार्थ स्थूल है, परिवार स्थूल है, घर बार स्थूल है, साडा शरीर स्थूल है। स्थूल शरीर हट करके औखा सौखा स्थूल संसार का त्याग कर सकता है, पर स्थूल शरीर द्वारा सूखम माया के लगाव अते माया के प्रभाव तो बचना बहुत औखा है। तद ही बाबा कबीर जी ने प्रमाण किया है, कबीर माया तजी ता क्या पहया, जो मान तजिया नहीं जाए। मान मुनि मुनवर गले, मान सबै को खाए। माया दे सूखम प्रभाव तो छुटन लई, अपनी सूखम सुरत नूं संसार वलों निरलेप करन लई सतगुरु जी ने सानूं साधन भी सूखम नाम दा ही बख्शिश कीता है। जदों सूखम शब्द दे साधन द्वारा मन दे सारे बंधन छुट गए, फिर समझो गल बन गई। साडी सुरत भी सूखम है, शब्द भी सूखम है, दोवां दा आपसी मेल करना है। मेल कराउण वाली है शब्द दी धुन, जो आपां गुरु शब्द की धुन बोल के बुलां नाल जां घंडी राही जां स्वासां नाल प्रगट करते हाँ, उस निकल रही धुन दे विच ध्यान जोड़ना है। फिर दोबारा दोहरा लईए, साडी सुरत भी सूखम है, उधर शब्द भी सूखम है, दोवां दा आपसी मेल करना है। मेल कराउण वाली है शब्द की धुन, जो आपां गुरु शब्द की धुन बोल के बुलां नाल घंडी राही जां स्वासां राही प्रगट करते हाँ, उस निकल रही धुन दे विच ध्यान जोड़ना है। जदों धुन दे विच ध्यान जुड़ गया, समझो गल बननी आरंभ होगी। गुरु नानक पातशाह जी का रामकली विच पावन बचन है, धुन मह ध्यान, ध्यान मह जानिया गुरमुख अकथ कहानी। गुरमत विच नाम जपण दा तरीका, नाम किवें जपना है, उसकी विचार आपां कर रहे हैं। जे धुन दे विच ध्यान नहीं जुड़दा, फिर समझो सुरत अजे बाहर मुखी भटक रही है, सुरत दा शब्द नाल मेल नहीं हो रहा। जितना चिर सुरत दा शब्द नाल मेल नहीं हुंदा, उन्ना चिर मायकी बंधन नहीं टुटने। श्री गुरु नानक देव जी ने सुल्तानपुर विच इहो सिक्ख्या प्रदान कीती सी ना, जदों काजी अते नवाब ने आप जी नूं नमाज विच शामिल होण लई बेनती कीती तां सतगुरां उत्तर दित्ता कि जे तुसीं खुदा दी नमाज अदा करनी है ना, ते मैं जरूर तुहाडे नाल चलांगा। आप जी मसीत विच चले गए, काजी नवाब अते होर कलमा पढ़दे रहे, अपनी शरा रीति अनुसार ऊठक बैठक भी करदे रहे। सतगुरु गुरु नानक पातशाह एक पासे खड़े मुस्कुराउंदे रहे, नमाज पढ़न विच शामिल नहीं होए। नमाज की समाप्ति उपरंत काजी ने गुरु नानक पातशाह नूं सवाल किया कि तुसीं साडे नाल नमाज पढ़न आए सी, पर तुसीं साडे नाल नमाज विच शमूलियत ही नहीं कीती, शामिल ही नहीं होए, शरीक ही नहीं होए, सगों उल्ट साडी वल वेख के मुस्कुराउंदे रहे। साहब गुरु नानक पातशाह जी ने काजी नूं उत्तर दिता, काजी साहब तुसीं मैनूं खुदा दी नमाज विच शरीक होण वास्ते लियांदा सी, ना कि घोड़ियां विशेरियां दी नमाज पढ़न वास्ते लियाए सो। ਸਤਿਗੁਰਾਂ ਨੂੰ ਪੁੱਛਣ ਤੇ ਗੁਰਦੇਵ ਜੀ ਨੇ ਉੱਤਰ ਦਿੱਤਾ ਕਿ ਜਦੋਂ ਤੁਸੀਂ ਕਲਮਾ ਪੜ੍ਹ ਰਹੇ ਸੀ ਤੁਹਾਡਾ ਧਿਆਨ ਘਰ ਵਿੱਚ ਨਵਜੰਮੀ ਵਛੇਰੀ ਦੇ ਮਗਰ ਘੁੰਮ ਰਿਹਾ ਸੀ। ਬੋਲ ਤੁਸੀਂ ਭਾਵੇਂ ਨਮਾਜ਼ ਦੇ ਪੜ੍ਹ ਰਹੇ ਸੀ ਪਰ ਸੁਰਤ ਤੁਹਾਡੀ ਪਸ਼ੂਆਂ ਦੇ ਗਿਰਦ ਚੱਕਰ ਲਾਉਂਦੀ ਸੀ। ਕਾਜੀ ਦੇ ਦੁਬਾਰਾ ਸਵਾਲ ਕਰਨ ਤੇ ਕਿ ਚਲੋ ਜੇ ਮੇਰੀ ਸੁਰਤ ਨਮਾਜ਼ ਵਿੱਚ ਨਹੀਂ ਸੀ ਤਾਂ ਤੁਸੀਂ ਨਵਾਬ ਸਾਹਿਬ ਨਾਲ ਖੁਦਾ ਦੀ ਨਮਾਜ਼ ਅਦਾ ਕਰ ਲੈਂਦੇ ਤਾਂ ਸਾਹਿਬਾਂ ਉੱਤਰ ਦਿੱਤਾ ਕਿ ਨਵਾਬ ਸਾਹਿਬ ਕਿਹੜਾ ਨਮਾਜ਼ ਵਿੱਚ ਹਾਜ਼ਰ ਸਨ, ਇਹ ਵੀ ਤਾਂ ਕਾਬਲ ਵਿੱਚ ਘੋੜਿਆਂ ਦੀ ਖਰੀਦੋ ਫਰੋਖਤ ਹੀ ਕਰ ਰਹੇ ਸਨ। ਦੋਵਾਂ ਨੇ ਸੱਚ ਨੂੰ ਕਬੂਲਿਆ ਕਿ ਵਾਕਿਆ ਸਾਡੀ ਸੁਰਤ ਨਮਾਜ਼ ਪੜ੍ਹਨ ਸਮੇਂ ਇੱਥੇ ਮਸੀਤ ਵਿੱਚ ਹਾਜ਼ਰ ਨਹੀਂ ਸੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਸਿਧਾਂਤ ਬਖਸ਼ਿਸ਼ ਕੀਤਾ ਅਤੇ ਖੁਦਾ ਦੀ ਬੰਦਗੀ ਕਰਨ ਦਾ ਰਸਤਾ ਰੁਸ਼ਨਾਇਆ ਕਿ ਖੁਦਾ ਨੂੰ, ਅੱਲਾ ਤਾਲਾ ਨੂੰ, ਪਰਮੇਸ਼ਰ ਨੂੰ ਉਹ ਹੀ ਕੀਤੀ ਬੰਦਗੀ ਪ੍ਰਵਾਨ ਹੈ ਜਦੋਂ ਆਪਾਂ ਖੁਦਾ ਦੀ ਇਬਾਦਤ ਕਰਦੇ ਹੋਏ ਜੋ ਮੂੰਹ ਵਿੱਚੋਂ ਪ੍ਰਭੂ ਦੀ ਸਿਫਤ ਸਲਾਹ ਦੇ ਬੋਲ ਬੋਲਦੇ ਹਾਂ। ਜੇ ਤਾਂ ਸਾਡੀ ਸੁਰਤ ਉਹਨਾਂ ਬੋਲਾਂ ਨੂੰ, ਪ੍ਰਭੂ ਦੇ ਸਿਫਤ ਸਲਾਹ ਦੇ ਸ਼ਬਦਾਂ ਨੂੰ ਧਿਆਨ ਮਗਨ ਹੋ ਕੇ ਸੁਣ ਰਹੀ ਹੈ। ਜੇ ਸੁਰਤ ਇਬਾਦਤ ਸਮੇਂ ਕਿਸੇ ਹੋਰ ਪਾਸੇ ਭਟਕਦੀ ਹੈ, ਐਸੀ ਬੰਦਗੀ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਨਹੀਂ, ਉਹ ਕੇਵਲ ਤੋਤਾ ਰਟਣੀ ਜ਼ਰੂਰ ਹੋਵੇਗੀ। ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਜੇ ਧਿਆਨ ਬਾਹਰ ਮੁਖੀ ਹੈ, ਸੁਰਤੀ ਕਿਤੇ ਬਾਹਰ ਭਟਕਦੀ ਹੈ, ਮੂੰਹ ਵਿੱਚੋਂ ਭਾਵੇਂ ਕੋਈ ਨੌਂ ਵਿਆਕਰਣ, ਛੇ ਸ਼ਾਸਤਰ ਅਤੇ ਹੋਰ ਧਾਰਮਿਕ ਗ੍ਰੰਥ ਰੱਢੀ ਜਾਵੇ, ਇਸ ਤਰ੍ਹਾਂ ਨਿਰਾ ਉਚਾਰਨ ਕਰਨ ਨਾਲ ਮਾਲਕ ਪ੍ਰਭੂ ਪ੍ਰਸੰਨ ਨਹੀਂ ਹੁੰਦਾ। ਨਵ ਛੇ ਖੱਟ ਬੋਲੈ ਮੁਖ ਆਗਰ, ਮੇਰਾ ਹਰ ਪ੍ਰਭ ਇਹ ਵਨਾ ਪਤੀਨੇ। ਪ੍ਰਭੂ ਪ੍ਰਸੰਨ ਕਿਵੇਂ ਹੁੰਦਾ ਹੈ? ਅਗਲੇਰੀ ਹੀ ਪੰਕਤੀ ਵਿੱਚ ਗੁਰਦੇਵ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਪਾਵਨ ਬਚਨ ਕਰਦੇ ਨੇ, ਜਨ ਨਾਨਕ ਹਰ ਹਿਰਦੈ ਸਾਧ ਧਿਆਵੋ, ਜਨ ਨਾਨਕ ਹਰ ਹਿਰਦੈ ਸਾਧ ਧਿਆਵੋ, ਇਉਂ ਹਰ ਪ੍ਰਭ ਮੇਰਾ ਭੀਨਾ ਹੈ। ਮਾਲਕ ਦੀ ਦਰਗਾਹ ਵਿੱਚ ਕਿਵੇਂ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਸੋਰਠ ਰਾਗ ਵਿੱਚ ਜੋ ਪੰਨਾ 611 ਤੇ ਅੰਕਿਤ ਹੈ, ਪੜ੍ਹੀਏ। ਸ੍ਰਵਣੀ ਸੁਣੀਏ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਸ੍ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ, ਕਰਨ ਕਾਰਨ ਸਮਰੱਥ ਸੁਆਮੀ, ਜਾਂਤੇ ਬਿਰਥਾ ਨਾ ਕੋਈ। ਰਸਨਾ ਨਾਲ ਜਾਂ ਹਿਰਦੇ ਨਾਲ ਉਸਨੂੰ ਗਾਉਣਾ ਹੈ, ਜੋ ਗਾ ਰਹੇ ਹਾਂ ਉਸਨੂੰ ਕੰਨਾਂ ਨਾਲ ਜਾਂ ਆਤਮਾ ਨਾਲ ਸੁਣਨਾ ਹੈ। ਜਿਹੜਾ ਇਸ ਵਿਧੀ ਦੁਆਰਾ ਪਰਮੇਸ਼ਰ ਜੀ ਦੀ ਬੰਦਗੀ ਕਰਦਾ ਹੈ ਉਹ ਖਾਲੀ ਨਹੀਂ ਰਹਿ ਸਕਦਾ, ਉਸਦੇ ਭਾਂਡੇ ਜ਼ਰੂਰ ਭਰਨਗੇ। ਮਾਲਕ ਉਸਦੇ ਹਿਰਦੇ ਨੂੰ ਸਰਬਦਾਤਾ ਨਾਲ ਭਰਪੂਰ ਕਰ ਦਿੰਦਾ ਹੈ। ਸੁਣਨਾ ਧਿਆਨ ਨੇ ਹੈ, ਕੰਨਾਂ ਨੇ ਨਹੀਂ। ਧਿਆਨ ਨੂੰ ਟਿਕਾਉਣ ਲਈ ਸ਼ਬਦ ਦਾ ਆਸਰਾ ਲੈਣਾ ਹੈ। ਜੇ ਆਪਾਂ ਥੋੜ੍ਹੀ ਹੋਰ ਦੀਰਘ ਵਿਚਾਰ, ਡੂੰਘੀ ਵਿਚਾਰ ਕਰੀਏ, ਸਾਡੀਆਂ ਅੱਖਾਂ ਨਹੀਂ ਵੇਖਦੀਆਂ, ਵੇਖਦਾ ਧਿਆਨ ਹੈ। ਸਾਡੇ ਕੰਨ ਨਹੀਂ ਸੁਣਦੇ, ਸੁਣਦਾ ਧਿਆਨ ਹੈ। ਜ਼ੁਬਾਨ ਨਹੀਂ ਬੋਲਦੀ, ਬੋਲਦਾ ਧਿਆਨ ਹੈ। ਸਾਡੇ ਨਿੱਤ ਦੇ ਜੀਵਨ ਵਿੱਚ ਹਰ ਰੋਜ਼ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਕੋਈ ਮਨੁੱਖ ਤੁਰਿਆ ਜਾ ਰਿਹਾ ਹੋਵੇ, ਉਸਦਾ ਪੈਰ ਰਸਤੇ ਤੋਂ ਇੱਕ ਪਾਸੇ ਕਿਸੇ ਖੱਡੇ ਵਿੱਚ ਜਾ ਡਿੱਗੇ। ਦੂਸਰਾ ਸਾਥੀ ਪੁੱਛਦਾ ਕਿ ਤੁਸੀਂ ਬੜੇ ਸੋਹਣੇ ਤੁਰੇ ਜਾ ਰਹੇ ਸੀ, ਇਹ ਕੀ ਹੋਇਆ? ਅੱਗੋਂ ਉੱਤਰ ਮਿਲਦਾ ਹੈ, ਜੀ ਭਾਈ ਸਾਹਿਬ, ਮੇਰਾ ਧਿਆਨ ਹੋਰ ਪਾਸੇ ਚਲ ਗਿਆ, ਮੈਂ ਤਾਂ ਖੱਡੇ ਵਿੱਚ ਡਿੱਗ ਪਿਆ। ਅੱਖਾਂ ਤਾਂ ਖੁੱਲੀਆਂ ਹਨ, ਪਰ ਧਿਆਨ ਹੋਰ ਪਾਸੇ ਜਾਣ ਨਾਲ ਅੱਖਾਂ ਵੇਖਦੀਆਂ ਹੋਈਆਂ ਵੀ ਵੇਖ ਨਹੀਂ ਰਹੀਆਂ। ਦੋ ਚਾਰ ਸਾਥੀ ਬੈਠੇ ਗੱਲਾਂ ਬਾਤਾਂ ਕਰ ਰਹੇ ਨੇ, ਉਹਨਾਂ ਵਿੱਚੋਂ ਹੀ ਇੱਕ ਸਾਥੀ ਬੋਲ ਰਹੇ ਸਾਥੀ ਨੂੰ ਅਚਨਚੇਤ ਕਹਿੰਦਾ, ਅਖਿਮਾ ਕਰਿਓ ਜੀ, ਜੋ ਤੁਸੀਂ ਗੱਲ ਕਰ ਰਹੇ ਸੀ ਉਸਨੂੰ ਦੁਬਾਰਾ ਦੱਸਣਾ, ਮੈਂ ਸੁਣਿਆ ਨਹੀਂ। ਕਿਉਂ ਨਹੀਂ ਸੁਣਿਆ? ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੀ। ਸੋਚਣਾ ਪਵੇਗਾ, ਕੰਨ ਤਾਂ ਸਰੀਰ ਦੇ ਨਾਲ ਹਨ, ਪਰ ਧਿਆਨ ਸਰੀਰ ਵਿੱਚੋਂ ਨਿਕਲ ਗਿਆ, ਜਿਸ ਕਾਰਨ ਮੂੰਹ ਵਿੱਚੋਂ, ਰਸਨਾ ਵਿੱਚੋਂ ਬੋਲੇ ਜਾ ਰਹੇ ਬੋਲ ਕੰਨਾਂ ਦੇ ਹੁੰਦਿਆਂ ਮਨੁੱਖ ਸੁਣ ਨਹੀਂ ਸਕੇ। ਜ਼ੁਬਾਨ ਦਾ ਵੀ ਇਹੋ ਹਾਲ ਹੈ, ਧਿਆਨ ਹੋਰ ਪਾਸੇ ਗਿਆ ਨਹੀਂ। ਮਨੁੱਖ ਜੋ ਕਹਿ ਰਿਹਾ ਹੈ ਜਾਂ ਕਹਿਣਾ ਚਾਹੁੰਦਾ ਹੈ ਉਸ ਤੋਂ ਉਲਟ ਹੀ ਬੋਲ ਜਾਵੇਗਾ ਜਾਂ ਕਹਿ ਨਹੀਂ ਸਕੇਗਾ ਜੋ ਕਹਿਣਾ ਚਾਹੁੰਦਾ ਹੈ। ਕੋਈ ਮਨੁੱਖ ਕਿਸੇ ਮਸ਼ੀਨ ਤੇ ਕੰਮ ਕਰ ਰਿਹਾ ਹੈ, ਮਸ਼ੀਨ ਠੀਕ ਚੱਲ ਰਹੀ ਹੈ, ਕੰਮ ਵੀ ਠੀਕ ਹੋ ਰਿਹਾ ਹੈ, ਕੰਮ ਕਰ ਰਹੇ ਮਨੁੱਖ ਦਾ ਧਿਆਨ ਕਿਸੇ ਹੋਰ ਪਾਸੇ ਚਲਾ ਜਾਵੇ ਤਾਂ ਮਨੁੱਖ ਆਪਣਾ ਹੱਥ ਪੈਰ ਮਸ਼ੀਨ ਵਿੱਚ ਦੇ ਕੇ ਜ਼ਖਮੀ ਹੋ ਜਾਵੇਗਾ ਜਾਂ ਫਿਰ ਕੰਮ ਸਹੀ ਨਹੀਂ ਹੋਵੇਗਾ। ਹਰ ਰੋਜ਼ ਸਾਡੀ ਜ਼ਿੰਦਗੀ ਵਿੱਚ ਇਹ ਘਟਨਾਵਾਂ ਆਮ ਵਰਤਦੀਆਂ ਨੇ। ਵੇਖਣ ਨੂੰ ਭਾਵੇਂ ਇਹ ਘਟਨਾਵਾਂ ਬਹੁਤ ਛੋਟੀਆਂ ਨੇ, ਕਿਉਂਕਿ ਜ਼ਿੰਦਗੀ ਦੇ ਹਰ ਮੋੜ ਤੇ ਹਰ ਪੈਰ ਤੇ ਵਾਪਰਦੀਆਂ ਨੇ, ਪਰ ਇਹਨਾਂ ਪਿੱਛੇ ਜੋ ਵਾਪਰਨ ਵਾਲੀ ਕਿਰਿਆ ਹੈ ਜਿਸ ਨੂੰ ਦੀਰਘ ਵਿਚਾਰ ਨਾਲ ਦੇਖੀਏ ਤਾਂ ਬਹੁਤ ਵੱਡੀ ਮਹਾਨ ਹੈ ਕਿ ਧਿਆਨ ਸਾਡੀ ਜ਼ਿੰਦਗੀ ਵਿੱਚ ਕਿੰਨਾ ਜ਼ਰੂਰੀ ਹੈ। ਸੋ ਹੱਥ ਪੈਰ ਵੀ ਆਪ ਸੁਤੰਤਰ ਕੰਮ ਨਹੀਂ ਕਰ ਸਕਦੇ, ਧਿਆਨ ਦੇ ਅਧੀਨ ਹੀ ਸਾਰੀ ਖੇਡ ਚੱਲ ਰਹੀ ਹੈ। ਸੋ ਸਾਡੀ ਨਿੱਤ ਦੀ ਕਿਰਿਆ ਨੂੰ ਚਲਾਉਣ ਵਾਲਾ ਜੇ ਧਿਆਨ ਹੀ ਹੈ, ਜੇ ਇੰਝ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ। ਸੋ ਇਸ ਧਿਆਨ ਦੀ ਹੀ ਵਰਤੋਂ ਕਰਕੇ ਅਸੀਂ ਪਰਮਾਰਥ ਦੇ ਪੈਂਡੇ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ। ਜੇ ਸੁਣਦਾ ਧਿਆਨ ਹੈ, ਜੇ ਬੋਲਦਾ ਧਿਆਨ ਹੈ, ਜੇ ਵੇਖਦਾ ਧਿਆਨ ਹੈ, ਕੰਮ ਕਾਰ ਵੀ ਧਿਆਨ ਹੀ ਕਰਦਾ ਹੈ, ਫਿਰ ਐਸੇ ਬਲਵਾਨ ਧਿਆਨ ਤੋਂ ਵੀ ਆਪਾਂ ਪਰਮਾਰਥ ਦਾ ਕੰਮ ਲਈਏ। ਜੋ ਮਾਰਗ ਧੁਨ ਮੈਂ ਧਿਆਨ ਵਾਲਾ ਸਤਿਗੁਰੂ ਜੀ ਨੇ ਦੱਸਿਆ ਹੈ ਉਸ ਨੂੰ ਅਪਣਾਈਏ, ਧਿਆਨ ਨੂੰ ਸ਼ਬਦ ਦੇ ਵਿੱਚ ਲਾਈ। ਧਿਆਨ ਕਿਵੇਂ ਲੱਗਣਾ ਹੈ ਉਸਦਾ ਉੱਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਸੁਣਿਆ ਵਾਲੀਆਂ ਪੌੜੀਆਂ ਵਿੱਚ। ਸਾਹਿਬਾਂ ਦਾ ਪਾਵਨ ਬਚਨ ਜਪਜੀ ਸਾਹਿਬ ਵਿੱਚ ਹਰ ਗੁਰਸਿੱਖ ਨਿਤ ਪੜ੍ਹਦਾ ਹੈ ਕਿ ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਦੋਂ ਸ਼ਬਦ ਦੀ ਧੁਨੀ ਦੇ ਵਿੱਚ ਧਿਆਨ ਲੱਗ ਗਿਆ ਸਮਝੋ ਕਾਰਜ ਰਾਸ ਹੋ ਗਿਆ। ਧਿਆਨ ਸੁਣਨ ਨਾਲ ਲੱਗਣਾ ਹੈ। ਜੋ ਗੁਰਬਾਣੀ ਨੂੰ ਨਾਮ ਨੂੰ ਸੁਣਨ ਲੱਗ ਜਾਵੇਗਾ ਉਸ ਨੂੰ ਕਿੰਨੀ ਮਹਾਨਤਾ ਤੇ ਵਡਿਆਈ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਉਸ ਨੂੰ ਕੀ ਦਾਤਾਂ ਦੀ ਪ੍ਰਾਪਤੀ ਹੁੰਦੀ ਹੈ। ਜਪਜੀ ਸਾਹਿਬ ਦੀਆਂ ਸੁਣਿਆ ਦੇ ਮਹਾਤਮ ਦੀਆਂ 8ਵੀਂ 9ਵੀਂ 10ਵੀਂ 11ਵੀਂ ਪੌੜੀ ਪੜ੍ਹ ਲਈਏ ਤਾਂ ਸਾਰੇ ਸ਼ੰਕੇ ਦੂਰ ਹੋ ਜਾਣਗੇ। ਇਸੇ ਤਰ੍ਹਾਂ ਨਿਤਨੇਮ ਦੀ ਬਾਣੀ ਅਨੰਦ ਸਾਹਿਬ ਦੀ 40ਵੀਂ ਪੌੜੀ ਪੜ੍ਹੀਏ ਤਾਂ ਸੁਣਨ ਦੀ ਮਹੱਤਤਾ ਦਾ ਗਿਆਨ ਆਪ ਹੀ ਹੋ ਜਾਵੇਗਾ। ਸਤਿਗੁਰੂ ਜੀ ਨੇ ਪਹਿਲੀ ਪੰਕਤੀ ਵਿੱਚ ਹੀ ਹੁਕਮ ਕੀਤਾ ਹੈ ਕਿ ਹੇ ਵੱਡਿਆਂ ਭਾਗਾਂ ਵਾਲਿਓ, ਅਨੰਦ ਸਾਹਿਬ ਦੀ ਪਾਵਨ ਬਾਣੀ ਨੂੰ ਧਿਆਨ ਨਾਲ ਸੁਣੋ। ਜੇ ਧਿਆਨ ਨਾਲ ਸੁਣੋਗੇ ਤੁਹਾਡੇ ਸਾਰੇ ਮਨੋਰਥ ਪੂਰੇ ਹੋ ਜਾਣਗੇ। ਗੁਰਬਾਣੀ ਸੁਣਨ ਦੇ ਨਾਲ ਪਾਰਾਵਾਰ ਤੋਂ ਪਰੇ ਜੋ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਹੋ ਜਾਵੇਗੀ। ਤੁਹਾਡੇ ਸਾਰੇ ਚਿੰਤਾ ਝੋਰੇ ਪ੍ਰਭੂ ਦੀ ਪ੍ਰਾਪਤੀ ਹੁੰਦੇ ਹੀ ਖਤਮ ਹੋ ਜਾਣਗੇ। ਸੱਚੀ ਬਾਣੀ ਨੂੰ ਸੁਣਨ ਨਾਲ ਮਨੁੱਖ ਦੇ ਸਾਰੇ ਦੁੱਖ ਅਤੇ ਮਾਨਸਿਕ ਰੋਗ ਚਿੰਤਾ ਝੋਰੇ ਮੁੱਕ ਜਾਂਦੇ ਹਨ, ਪਰ ਮੁੱਕਦੇ ਸੁਣਨ ਨਾਲ ਹੀ ਹਨ, ਨਿਰਾ ਪੜ੍ਹਨ ਨਾਲ ਨਹੀਂ। ਸ੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਬਚਨ ਪੜ੍ਹੀਏ। ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।
ਪਰਮੇਸ਼ਰ ਜੀ ਦਾ ਨਾਮ ਸਰੀਰਕ ਅਤੇ ਮਨ ਦੀ ਸਾਵਧਾਨੀ ਨਾਲ ਜਪਣਾ ਹੈ। ਜੇ ਮਨ ਸਾਵਧਾਨ ਵੀ ਹੋਵੇ ਸਰੀਰਕ ਨੀਂਦ ਆ ਗਰਸੇ ਤਦ ਵੀ ਲਾਹੇ ਤੋਂ ਵਾਂਝੇ ਰਹਿ ਜਾਈਦਾ ਹੈ, ਤੇ ਜੇ ਸਰੀਰ ਸਾਵਧਾਨ ਹੋਵੇ ਤੇ ਮਨ ਹੋਰ ਪਾਸੇ ਭਟਕਦਾ ਰਹੇ, ਮਨ ਸਰੀਰ ਦਾ ਸਾਥ ਨਾ ਦੇਵੇ ਤਦ ਵੀ ਪੂਰਨ ਲਾਹਾ ਪ੍ਰਾਪਤ ਨਹੀਂ ਹੁੰਦਾ। ਸਰੀਰ ਅਤੇ ਮਨ ਦੋਵਾਂ ਦੀ ਸਾਵਧਾਨਤਾ ਦੇ ਸੁਮੇਲ ਨਾਲ ਹੀ ਪੂਰਨ ਆਨੰਦ ਪ੍ਰਾਪਤ ਹੋ ਸਕੀਦਾ ਹੈ ਅਤੇ ਸਾਈ ਨਾਲ ਸੰਬੰਧ ਬਣਦਾ ਹੈ। ਤਦ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਾਵਨ ਬਚਨ ਕੀਤਾ ਹੈ ਕਿ ਹੇ ਗੁਰੂ ਪਿਆਰਿਓ, ਦਿਨ ਰਾਤ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਕਰੋ, ਪਰ ਕਰੋ ਸਾਵਧਾਨਤਾ ਦੇ ਨਾਲ ਇਕਾਗਰ ਚਿਤ ਹੋ ਕੇ। ਸੁਖਮਨੀ ਸਾਹਿਬ ਵਿੱਚ ਪਾਵਨ ਬਚਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਮਾਇਆ ਦਾ ਪ੍ਰਭਾਵ ਚਿੱਤ ਨੂੰ ਮਨ ਨੂੰ ਬਦੋ ਬਦੀ ਚੁਰਾ ਕੇ ਬਾਹਰ ਲੈ ਜਾਂਦਾ ਹੈ, ਜਿਸ ਕਰਕੇ ਸੱਚੀ ਬਾਣੀ ਵੀ ਰਵਾਣੀ ਹੋ ਕੇ ਰਹਿ ਜਾਂਦੀ ਹੈ, ਭਾਵ ਵਿਅਰਥ ਹੋ ਕੇ ਰਹਿ ਜਾਂਦੀ ਹੈ। ਆਨੰਦ ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨ ਜਾਣੀ, ਚਿੱਤ ਜਿਨਕਾ ਹਿਰਲਿਆ ਮਾਇਆ, ਬੋਲਣ ਪਏ ਰਵਾਣੀ। ਧਿਆਨ ਤੋਂ ਬਿਨਾਂ ਪੜ੍ਹਨਾ ਜਪਣਾ ਬਹੁਤਾ ਸਾਰਥਕ ਨਹੀਂ। ਤਦ ਹੀ ਬਾਬਾ ਕਬੀਰ ਜੀ ਨੇ ਪ੍ਰਮਾਣ ਕੀਤਾ ਹੈ ਕਿ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰ। ਤਥਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਸੁਰਠ ਰਾਗ ਵਿੱਚ 5641 ਉੱਪਰ ਬਿਰਾਜਮਾਨ ਹੈ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਧਿਆਨ ਤੋਂ ਬਿਨਾਂ ਤਾਂ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰਜਾ, ਪੜੀ ਹੈ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝੱਕਣਾ ਝਾਕ। ਸੋ ਗੁਰੂ ਦੀ ਅਗਵਾਈ ਵਿੱਚ ਪੜ੍ਹਨ ਨੂੰ ਵੀ ਸਾਰਥਕ ਬਣਾਉਣਾ ਹੈ, ਪੜ੍ਹਨ ਨੂੰ ਝੱਕਣ ਝਾ ਨਹੀਂ, ਝੱਕਣਾ ਝਾਕ ਨਹੀਂ ਬਣਾਉਣਾ, ਸਾਰਥਕ ਬਣਨਾ ਹੈ ਇੱਕ ਮਨ ਚਿੱਤ ਇੱਕ ਚਿੱਤ ਭਾਏ ਦੀ ਕਿਰਿਆ ਦੁਆਰਾ, ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਨੇ ਸੁਰਠ ਰਾਗ ਵਿੱਚ ਜਪਣ ਦੀ ਅਗਵਾਈ ਦਿੱਤੀ ਹੈ। ਸਾਹਿਬ ਫਰਮਾਨ ਕਰਦੇ ਹਨ ਕਿ ਹੇ ਮੇਰੇ ਮਨ, ਤੂੰ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰ, ਪ੍ਰਭੂ ਪਰਮੇਸ਼ਰ ਜੀ ਦੇ ਨਾਮ ਦਾ ਸਿਮਰਨ ਕਰ। ਸਵਾਲ ਬਣ ਜਾਂਦਾ ਹੈ, ਪਾਤਸ਼ਾਹ ਕਿਵੇਂ ਕਰਾਂ, ਕਿਵੇਂ ਜਪਾਂ, ਕੋਈ ਯੁਕਤੀ ਦੱਸੋ। ਜਿਵੇਂ ਹਰ ਜਗਿਆਸੂ ਦਾ ਸਵਾਲ ਹੈ ਕਿ ਯੁਕਤ ਦੱਸੋ ਜੀ ਸਿਮਰਨ ਕਰਨ ਦੀ, ਸਿਮਰਨ ਕਰਨ ਦਾ ਢੰਗ ਦੱਸੋ। ਸਤਿਗੁਰੂ ਕਿਰਪਾ ਕਰਕੇ ਨਾਮ ਧਿਆਉਣ ਦਾ ਸਾਰਥਕ ਰਸਤਾ ਦੱਸ ਰਹੇ ਹਨ ਕਿ ਹੇ ਮਨ, ਇਕਾਗਰ ਚਿਤ ਹੋ ਕੇ ਪ੍ਰਭੂ ਦੇ ਪਿਆਰ ਵਿੱਚ ਭਿੱਜ ਕੇ ਹਰੀ ਪਰਮੇਸ਼ਰ ਜੀ ਨੂੰ ਧਿਆ। ਹਰੀ ਪਰਮੇਸ਼ਰ ਜੀ ਵਿੱਚ ਬਹੁਤ ਵੱਡੀਆਂ ਵਡਿਆਈਆਂ ਹਨ। ਉਹ ਮਾਲਕ ਤੇਰੇ ਇੱਕ ਮਨ ਇੱਕ ਚਿੱਤ ਭਾਈ ਦੀ ਬਿਰਤੀ ਉੱਤੇ ਤਰੁੱਠ ਕੇ ਤੈਨੂੰ ਲੋਕ ਪ੍ਰਲੋਕ ਦੀਆਂ ਵਡਿਆਈਆਂ ਬਖਸ਼ਿਸ਼ ਕਰ ਦੇਣਗੇ ਅਤੇ ਸਾਰੀਆਂ ਵਡਿਆਈਆਂ ਦੇਖ ਕੇ ਮੁੜ ਪਛਤਾਉਣਗੇ ਨਹੀਂ ਕਿ ਮੈਂ ਇਸ ਨੂੰ ਸਾਰੀਆਂ ਵਡਿਆਈਆਂ ਕਿਉਂ ਦਿੱਤੀਆਂ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 653 ਉੱਪਰ ਦਰਜ ਹੈ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਸਾਡਾ ਸਰੀਰ ਧਾਰੀਆਂ ਦਾ ਸੁਭਾਅ ਹੈ, ਅਸੀਂ ਸਥੂਲ ਸਰੀਰ ਦੇ ਆਸਰਤ ਹੋ ਚੁੱਕੇ ਹਾਂ। ਨਾਮ ਜਪਣ ਦੀ ਯੁਗਤੀ ਸਤਿਗੁਰਾਂ ਦੇ ਪਾਸੋਂ ਨਹੀਂ ਪੁੱਛਦੇ, ਸਗੋਂ ਦੇਹ ਧਾਰੀਆਂ ਸਰੀਰ ਧਾਰੀਆਂ ਪਾਸ ਜਾ ਕੇ ਨਾਮ ਜਪਣ ਦੀਆਂ ਉਗਤੀਆਂ ਯੁਗਤੀਆਂ ਢੰਗ ਤਰੀਕੇ ਲੱਭਦੇ ਫਿਰਦੇ ਹਾਂ, ਪੁੱਛਦੇ ਫਿਰਦੇ ਹਾਂ। ਉਧਰ ਉਹਨਾਂ ਨੇ ਵੀ ਬਹੁਤਾਤ ਵਿੱਚ ਖੁਦ ਨਾਮ ਜਪ ਦੀ ਕਮਾਈ ਤਾਂ ਕੀਤੀ ਨਹੀਂ ਹੁੰਦੀ, ਸੁਣੇ ਸੁਣਾਏ ਜਾਂ ਪੁਰਾਣੇ ਗ੍ਰੰਥ ਪੜ੍ਹ ਕੇ ਕਈ ਵਾਰ ਜਗਿਆਸੂ ਨੂੰ ਗਲਤ ਰਸਤੇ ਪਾ ਦਿੰਦੇ ਹਨ। ਜਿੰਨੇ ਬੰਦੇ ਓਨੇ ਹੀ ਰਾਹ ਵਾਲੀ ਗੱਲ ਬਣ ਜਾਂਦੀ ਹੈ, ਜਿਸ ਕਰਕੇ ਜਗਿਆਸੂ ਨੂੰ ਨਾਮ ਜਪਣ ਵਿੱਚ ਸਫਲਤਾ ਪ੍ਰਾਪਤ ਨਹੀਂ ਹੁੰਦੀ। ਕਈ ਡੇਰੇਦਾਰ ਕੰਨਾਂ ਵਿੱਚ ਉਂਗਲੀਆਂ ਲੈ ਕੇ ਅੱਖਾਂ ਦੱਬ ਕੇ ਸਿਮਰਨ ਕਰਨ ਦੀ ਜਾਚ ਸਿਖਾਉਂਦੇ ਹਨ। ਕੋਈ ਜੋਗੀਆਂ ਦੀ ਰੀਸ ਕਰਕੇ ਤਿਰਕੁਟੀ ਭਾਵ ਮੱਥੇ ਉੱਪਰ ਧਿਆਨ ਟਿਕਾਉਣ ਲਈ ਪ੍ਰੇਰਨਾ ਦਿੰਦੇ ਹਨ। ਕੋਈ ਦੇਹਧਾਰੀ ਆਪਣੇ ਸਤਿਗੁਰਾਂ ਦੀਆਂ ਕਲਪਿਤ ਫੋਟੋਆਂ ਦਾ ਧਿਆਨ ਧਰਨ ਲਈ ਜਗਿਆਸੂਆਂ ਨੂੰ ਪ੍ਰੇਰਨਾ ਦਿੰਦਾ ਹੈ। ਜਿੰਨੇ ਬੰਦੇ ਓਨੀ ਮਤ ਵਾਲੀ ਓਨੇ ਮਤ ਵਾਲੀ ਗੱਲ ਬਣੀ ਹੋਈ ਹੈ, ਪਰ ਅਸੀਂ ਗੁਰੂ ਅਗਵਾਈ ਉੱਪਰ ਭਰੋਸਾ ਨਹੀਂ ਕਰਦੇ, ਜੋ ਕਿ ਸਾਡੀ ਤਰਾਸ ਦੀ ਹੈ। ਜੋ ਵਿਧੀ ਜੋ ਅਗਵਾਈ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸਾਨੂੰ ਦਿੱਤੀ ਹੈ, ਜੇਕਰ ਅਸੀਂ ਉਸ ਦੇ ਪੂਰਨ ਤੌਰ ਤੇ ਧਾਰਨੀ ਬਣ ਜਾਈਏ ਤਾਂ ਫਿਰ ਸਾਨੂੰ ਜ਼ਰੂਰ ਸਫਲਤਾ ਪ੍ਰਾਪਤ ਹੋ ਜਾਵੇਗੀ। ਹਮੇਸ਼ਾ ਸਿਮਰਨ ਕਰਨ ਲੱਗਿਆਂ, ਗੁਰਬਾਣੀ ਪੜ੍ਹਨ ਲੱਗਿਆਂ ਇਹ ਯਤਨ ਕਰਨਾ ਚਾਹੀਦਾ ਹੈ ਕਿ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਇਹ ਗੁਰੂ ਅਗਵਾਈ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ, ਇਸ ਵਿੱਚ ਧਿਆਨ ਰੱਖਣਾ ਚਾਹੀਦਾ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ।